1979 ਮਹੱਲੇ ਚੌਥੇ ਦਾ ਸ਼ਬਦ ਹੈ ਕਹੀਏ ਮਾਨਣਾ ਉਸੇ ਤਰ੍ਹਾਂ ਮੀਨ ਕੀ ਚੱਪਲ ਸਿਉ ਇਹ ਥਰਕਦਾ ਰਹਿੰਦਾ ਇਹ ਖੜੋਂਦਾ ਨਹੀਂ ਹੈ ਕਦੀ ਵੀ ਕਾਹਦੇ ਨਾਲ ਇਹ ਭਰਮਾਂ ਚ ਭਰਮਦਾ ਰਹਿੰਦਾ ਖੇਨ ਖੇਨ ਇਹ ਕਿਤੇਲ ਨਹੀਂ ਖੜਾ ਹੁੰਦਾ ਤੋਂ ਮਹਾਰਾਜ ਇੱਥੋਂ ਸ਼ਬਦ ਸ਼ੁਰੂ ਕਰਦੇ ਹੈ ਔਰ ਹਾਉ ਦੀ ਤੁਕ ਲਾਉਂਦੇ ਹੈ ਕਿ ਮੈਨੂੰ ਉਹ ਸੱਤ ਸੰਗਤ ਮੇਲ ਹਰ ਉਹੋ ਜੀ ਅੰਦਰਲੀ ਸੰਗਤ ਮੇਲ ਮੈਨੂੰ ਉਸ ਸੱਤ ਵੀ ਜਿਹਦੇ ਨਾਲ ਮੇਰਾ ਮਨ ਖੜਾ ਹੋ ਜਾਏ ਤੇ ਮੇਰੀ ਸਹਿਜ ਸਮਾਧੀ ਲੱਗ ਜਾਏ ਸਮਾਧੀ ਇਹ ਮਨ ਨਹੀਂ ਲੱਗਣ ਦਿੰਦਾ ਕਿਉਂਕਿ ਬਾਹਰ ਰਹਿੰਦਾ ਹੈ ਇਸ ਕਰਕੇ ਗੋਬਿੰਦ ਜੀ ਸਿੱਧੇ ਅਕਾਲ ਪੁਰਖ ਅੱਗੇ ਬੇਨਤੀ ਕਰ ਰਹੇ ਗੋਬਿੰਦ ਜੀ ਗੋਬਿੰਦ ਜੀ ਉਸ ਰੱਬ ਨੂੰ ਗੋਬਿੰਦ ਜੀ ਉਹ ਕਹਿ ਰਹੇ ਨੇ ਕਿਸੇ ਬਾਬੇ ਨਾਨਕ ਨੂੰ ਯਾਦ ਨਹੀਂ ਕਰ ਰਹੇ ਮਹੱਲਾ ਚੌਥੇ ਦਾ ਸ਼ਬਦ ਹੈ ਗੋਬਿੰਦ ਜੀ ਗੋਬਿੰਦ ਜੀ ਸਤ ਸੰਗ ਤੇ ਮੇਲੇ ਹਰੇ ਤੇ ਸਤ ਸੰਗ ਤੇ ਮੇਲੇ ਹਰੇ ਕਿਤੇ ਮੈਂ ਵੀ ਧਿਆਉਣ ਦੀ ਅਵਸਥਾ ਚ ਚਲੇ ਜਾਵਾਂ ਉੱਥੇ ਧਿਆਉਣਾ ਹੀ ਧਿਆਉਣਾ ਸਤ ਗੋਬਿੰਦ ਗੋਬਿੰਦ ਸਤ ਸੰਗ ਤੇ ਮੇਰੇ ਹਰ ਐਸੀਆਂ ਕਲੀਅਰ ਡੈਫੀਨੇਸ਼ਨਾਂ ਹੋਣ ਸਤ ਸੰਗਤ ਦੀਆਂ ਔਰ ਸਤਿਗੁਰੂ ਦਾ ਐਸਾ ਕਰੈਕਟਰ ਉਲੀਕਿਆ ਹੋਵੇ ਇਸੇ ਬਾਣੀ ਚ ਸਾਹ ਪਈਓ ਇਨਸਾਨ ਨਹੀਂ ਹੈ ਲੇਕਿਨ ਫੇਰ ਸਾਡੇ ਸਾਹਮਣੇ ਸਿੱਖੀ ਦੇ ਵਿਚ ਹੀ ਜਿੱਦਾਂ ਇਨ੍ਹਾਂ ਪੁਜਾਰੀਆਂ ਨੂੰ ਗ੍ਰੰਥ ਦੀ ਦੇਹ ਬਣਾ ਕੇ ਸਾਰੀ ਸਿੱਖੀ ਨੂੰ ਉਲਝਾਇਆ ਔਰ ਇਹ ਜਵਾਬ ਨਹੀਂ ਦੇ ਸਕਦੇ ਉਨ੍ਹਾਂ ਨੂੰ ਐਡਾ ਵੱਡਾ ਸਪਿਰਚੁਅਲ ਸੈਂਟਰ ਸਾਰੀ ਦੁਨੀਆਂ ਚ ਵੱਡਾ ਰਾਧਾ ਸਵਾਮੀਆਂ ਦਾ ਬਣ ਰਿਹਾ ਪੰਜਾਬ ਚ 90% ਸਿੱਖ ਰਾਧਾ ਸਵਾਮੀ ਹੋ ਰਹੇ ਕਿਉਂ ਕਿਉਂਕਿ ਇਨ੍ਹਾਂ ਪੁਜਾਰੀਆਂ ਦੀਆਂ ਕਰਪਸ਼ਨਾਂ ਦੇਖ ਕੇ ਇਹ ਜਵਾਬ ਨਹੀਂ ਦੇ ਸਕਦੇ ਕਿਉਂਕਿ ਗ੍ਰੰਥ ਨੂੰ ਉਸੇ ਤਰ੍ਹਾਂ ਹੀ ਦੇਹ ਮੰਨ ਰਹੇ ਨੇ ਰਾਧਾ ਸਵਾਮੀਆਂ ਦਾ ਜਿਹੜਾ ਸਪਿਰਚੁਅਲ ਸੈਂਟਰ ਐਡਾ ਹੋ ਜਾਣਾ ਹੈ ਔਰ ਉਨ੍ਹਾਂ ਕੋਲ ਅਸੀਂ ਡੰਕੇ ਦੀ ਚੋਟ ਨੇ ਕਹਿੰਦੇ ਵੀ ਉਹ ਸੱਤ ਸੰਗਤ ਦਾ ਲਫ਼ਜ਼ ਨਹੀਂ ਸਮਝ ਸਕੇ ਉਨ੍ਹਾਂ ਦਾ ਕੋਈ ਵੀ ਔਰ ਇਸੇ ਕਰਕੇ ਬਾਬਾ ਸੌਣ ਸੈਨਾ ਐਡਾ ਵੱਡਾ ਉਹਦੀ ਬਿਲਡਿੰਗ ਬਣਾਈ ਹੈ ਜਿਹਦੇ ਚ ਅੰਦਰ ਪਲਾਸਟਰ ਆਫ ਪੈਰਿਸ ਲਾਇਆ ਔਰ ਇਹਦੇ ਗੁੰਬਦ ਟੀ ਸ਼ੇਪ ਹਾਲ ਰੱਖਿਆ ਅੰਦਰ ਐਡੀ ਵੱਡੀ ਬਿਲਡਿੰਗ ਬਿਆਸ ਦੇ ਦਰਿਆ ਦੇ ਕੰਢੇ ਦੇ ਉੱਤੇ ਰਾਧਾ ਸਵਾਮੀਆਂ ਦੀ ਉਹਦਾ ਨਾਂ ਸਤਸੰਗ ਘਰ ਹੁਣ ਇਹ ਸਤਸੰਗ ਘਰ ਚ ਆਣ ਕੇ ਮਿਲ ਜਾਏਗਾ ਕਿਉਂਕਿ ਉੱਥੇ ਗੁੰਬਦਾਂ ਚ ਜਾ ਕੇ ਉਹ ਨਾਮ ਦਿੰਦੇ ਨੇ ਹੈ ਬੜਾ ਸਾਰਾ ਕੁਝ ਚੰਗਾ ਹੈ ਲੇਕਿਨ ਅਸੀਂ ਕਹਿੰਦੇ ਬਾਣੀ ਨੂੰ ਉਹ ਵੀ ਨਹੀਂ ਸਮਝ ਸਕੇ ਤਦੇ ਹਰ ਬਾਣੀ ਹਰ ਆਪਣੀ ਕਿਤਾਬਾਂ ਜਾਂ ਉਹਨਾਂ ਦੇ ਬਿਆਨ ਚ ਦੇਖ ਦੋ ਉਹ ਮੁਰਸ਼ਿਦ ਨੂੰ ਮੰਨਦੇ ਜਿੱਦਾਂ ਸੂਫੀ ਜਿੱਦਾਂ ਮੁਸਲਮਾਨ ਜਾਂ ਬਾਕੀ ਮਜ਼ਹਬ ਐਸ ਗਿਆਨ ਦੇ ਆਉਣ ਤੋਂ ਪਹਿਲਾਂ ਗੁਰੂ ਨਾਨਕ ਔਰ ਇਹਨਾਂ ਭਗਤਾਂ ਦੇ ਗਿਆਨ ਤੋਂ ਬਗੈਰ ਬਾਕੀ ਸਾਰੇ ਹੀ ਮੁਰਸ਼ਿਦ ਨੂੰ ਦੇਹ ਚ ਮੰਨ ਰਹੇ ਸਤਿਗੁਰੂ ਨੂੰ ਦੇਹ ਚ ਮੰਨ ਰਹੇ ਨੇ ਅਸੀਂ ਡੰਕੇ ਦੀ ਚੋਟ ਨਾਲ ਪਿੱਛੇ ਐਲਾਨ ਕਰੀ ਆ ਰਹੇ ਹਾਂ ਵੀ ਬਚੋ ਸਾਡਾ ਗਿਆਨ ਹੋਰ ਚੱਲ ਜਾ ਰਿਹਾ ਹੈ ਇਹ ਭਗਤਾਂ ਦਾ ਤੇ ਮਹੱਲਿਆਂ ਦਾ ਗਿਆਨ ਮੁਰਸ਼ਿਦ ਨੂੰ ਦੇਹ ਚ ਨਹੀਂ ਮੰਨਦਾ ਉਹ ਸਤਿਗੁਰੂ ਨੂੰ ਮੰਨਦਾ ਸਤਿਗੁਰ ਜਾਗਤਾ ਹੈ ਦਿਓ ਸਤਿਗੁਰ ਨੂੰ ਮੰਨਦਾ ਸਤਿਗੁਰ ਨੂੰ ਸਮਝਿਆ ਜਿਹੜਾ ਸਮਝ ਗਿਆ ਉਹ ਦੇਹ ਤੋਂ ਪਰੇ ਹੋ ਗਿਆ ਸਾਰੀ ਬਾਣੀ ਚ ਦੇਹ ਭੱਜੀ ਪਈ ਹੈ ਨਾ ਸਤਿਗੁਰ ਦੀ ਨਾ ਕਿਸੇ ਦੀ ਇਸ ਕਰਕੇ ਸਤਿਗੁਰ ਨੂੰ ਜਿਹੜਾ ਸਮਝ ਗਿਆ ਇਹ ਆਪਣੇ ਸਤਿਗੁਰ ਨੂੰ ਮੁਰਸ਼ਿਦ ਕਹਿੰਦੇ ਕਿਉਂਕਿ ਸਾਰੇ ਹੀ ਜਿੰਨੇ ਵੀ ਉਹ ਉਦਾਹਰਣ ਦਿੰਦੇ ਆਪਣੀਆਂ ਕਿਤਾਬਾਂ ਚ ਬੁੱਲੇ ਸ਼ਾਹ ਦਾ ਸਾਹਿਬ ਫਲਾਂ ਸਭ ਮੁਰਸ਼ਿਦ ਜੀ ਮੁਰਸ਼ਿਦ ਮੁਰਸ਼ਿਦ ਦੇਹ ਚ ਹੁੰਦਾ ਮੁਰਸ਼ਿਦ ਸਮਝਾਇਆ ਆਦਿ ਕਹਿੰਦੇ ਸਾਡੇ ਸ਼ਬਦਾਂ ਚ ਮੁਰਸ਼ਿਦ ਕੱਢ ਕੇ ਦੱਸ ਦੋ ਦੇਹ ਸਤਿਗੁਰ ਦੀ ਕੋਈ ਦੇਹ ਨਹੀਂ ਹੈ ਇਸ ਕਰਕੇ ਉਹਨਾਂ ਦਾ ਐਡੀ ਵੱਡੀ ਬਿਲਡਿੰਗ ਦਾ ਨਾਂ ਸਤਸੰਗ ਘਰ ਰੱਖ ਦੇਣਾ ਹਾਂ ਇਸੇ ਉਲਝਾ ਚ ਸਾਰੀ ਸਾਡੀ ਸਿੱਖੀ ਪਈ ਆ ਵੀ ਗੁਰਦੁਆਰੇ ਚ ਬੈਠੀ ਨੂੰ ਸਾਧ ਸੰਗਤ ਜੀ ਸਾਰਾ ਸੰਗਤ ਤੇ ਸਤ ਸੰਗਤ ਇਹ ਸਾਰਾ ਖਰਮ ਕੰਡ ਦੀ ਖੇਲ ਹੈ ਬਾਹਰ ਨਿਰੀ ਸੰਗਤ ਹੈ ਇਸ ਕਰਕੇ ਉਹ ਐਡਾ ਵੱਡੇ ਸਾਨੂੰ ਉਦਾਹਰਣ ਮਿਲ ਰਹੇ ਨੇ ਕਿ ਇਹ ਸਾਰੀ ਦੁਨੀਆਂ ਹੀ ਉਦਾਂ ਦੇ ਕਹਿੰਦੇ ਅੰਦਰ ਵੜੋ ਇਹ ਸਾਰੇ ਬਾਹਰ ਫਿਰਦੇ ਅਲੀ ਇਸ ਕਰਕੇ ਸਿੱਖੀ ਨੂੰ ਇਸ ਗਿਆਨ ਦੇ ਮਾਰਗ ਦੇ ਹਿਸਾਬ ਦੇ ਨਾਲ ਸਤਿਗੁਰੂ ਨੂੰ ਸਮਝ ਲੈ ਔਰ ਦੇਹ ਨੂੰ ਭੰਨ ਕੇ ਪਰੇ ਸੁਣਦਾ ਕੋਈ ਆਦਮ ਪ੍ਰਸਤੀ ਤੇ ਬੁੱਧ ਪ੍ਰਸਤੀ ਨਾ ਹੋਵੇ ਤਾਂ ਗਿਆਨ ਸਮਝ ਆਏਗਾ ਇਸ ਕਰਕੇ ਅਸੀਂ ਮੁਰਸ਼ਦ ਨੂੰ ਦੇਹ ਚ ਨਹੀਂ ਮੰਨਦੇ ਸਾਡਾ ਮੁਰਸ਼ਦ ਦੇਹ ਚ ਨਹੀਂ ਸਾਡਾ ਮੁਰਸ਼ਦ ਸਤਿਗੁਰੂ ਹੈ ਔਰ ਉਹ ਸ਼ਬਦ ਰੂਪ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜੀ ਅੰਦਰ ਸਤ ਸੰਗਤ ਹੈ ਉੱਥੇ ਹੀ ਉਹ ਬੈਠਾ ਹੈ ਉਹਦਾ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਥਾਨ ਅੰਦਰ ਹੈ ਉਥੇ ਹੀ ਜਿੱਥੇ ਜਾ ਕੇ ਅਭਿਆਸੀ ਦਾ ਮਨ ਬੈਠ ਜਾਂਦਾ ਹੈ ਉਥੇ ਹੀ ਅੰਦਰ ਉਹ ਸਤਸੰਗ ਖੁੱਲ ਜਾਂਦਾ ਹੈ ਇਸ ਕਰਕੇ ਉਹ ਸੰਗਤ ਲਈ ਕਿਹਾ ਔਰ ਸਿੱਧੇ ਹੀ ਪਰਮੇਸ਼ਰ ਅੱਗੇ ਅਰਦਾਸ ਕਰ ਰਿਹਾ ਗੋਬਿੰਦ ਸਤਸੰਗ ਤੇ ਮੇਲੇ ਸਤ ਔਰ ਇੱਥੇ ਫਿਰ ਸਤਸੰਗਤ ਨਹੀਂ ਹੈ ਸਤ ਦੇ ਸੰਗ ਦੇ ਨਾਲ ਮੇਲ ਮੈਨੂੰ ਸਤੇ ਸੰਗਤ ਨਹੀਂ ਹੈ ਸਤ ਸੰਗ ਤੇ ਮੇਲੇ ਹਰ ਧਿਆਇ ਸਤ ਸੰਗ ਤੇ ਮੇਲੇ ਹਰ ਧਿਆਇ ਗੋਬਿੰਦ ਜੀਓ ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਰ ਧਿਆਇ ਸਤ ਸੰਗ ਤੇ ਮੇਲੇ ਹਰੇ ਧਿਆਇ ਹਮੇ ਰੋਗ ਉੱਥੇ ਹਮੇ ਰੋ ਉੱਥੇ ਹਮੇ ਹੈ ਹੀ ਨਹੀਂ ਹੈ ਸਤ ਸੰਗਤ ਸਤਿਗੁਰੂ ਦਾ ਸਥਾਨ ਦੂਜੀ ਲਾਂ ਵਾਲਾ ਸਥਾਨ ਉਸ ਵੇਲੇ ਹਮੇ ਮਰਦੀ ਹੈ ਤਾਂ ਉਸ ਸਥਾਨ ਤੇ ਚੜਦਾ ਹੈ
ਹਮੇ ਰੋਗ ਗਿਆ ਸੁਖ ਪਾਇਆ ਹਰ ਸਹਿਜੇ ਸਮਾਧੇ ਲਗਾਇਆ ਹਰ ਸਹਿਜੇ ਸਮਾਧੇ ਲਗਾਇਆ ਹਰ ਸਹਿਜੇ ਸਮਾਧੇ ਲਗਾਇਆ
ਰਹੋ ਗੋਬਿੰਦ
ਗੋਬਿੰਦ ਜੀ
ਸਹਿਜ ਸਮਾਧ ਦੀਆਂ ਕੰਡੀਸ਼ਨਾਂ ਦੱਸੀਆਂ ਵੀ ਉਹ ਸਹਿਜ ਸਮਾਧ ਕਦੋਂ ਲੱਗਣੀ ਹੈ ਜਦੋਂ
ਸਤ ਸੰਗ ਤੇ ਮੇਲੇ ਹਰੇ ਧਿਆਇ ਸਤ ਸੰਗ ਤੇ ਮੇਲੇ ਹਰੇ ਧਿਆਇ ਹਮੇ ਰੋਗ ਗਿਆ ਸੁਖ ਪਾਇਆ ਹਰ ਸਹਿਜੇ ਸਮਾਧੇ ਲਗਾ ਹਰ ਸਹਿਜੇ ਸਮਾਧੇ ਲਗਾਇਆ
ਸਮਾਧੇ ਕਿਹਨੂੰ ਲਾਉਣਾ ਹੈ ਇਹੋ ਸ਼ਬਦ ਦੀ ਵਿਚਾਰ ਹੈ ਸਮਾਧ ਨਹੀਂ ਲੱਗ ਜਾਂਦੀ ਉੱਥੇ ਉਸ ਮਨ ਨੂੰ ਉਸ ਸਮਾਧੀ ਚ ਲਾਉਣਾ ਹੈ ਕਿਉਂਕਿ ਮਨ ਪਰਮਾ ਚ ਫਿਰ ਇੱਥੋਂ ਸ਼ਬਦ ਸ਼ੁਰੂ ਹੁੰਦਾ ਵੀ ਮਨ ਨਾ ਸਮਾਧੀ ਚ ਕਦੋਂ ਲੱਗਣਾ ਹੈ ਜਦੋਂ ਇਹਦੇ ਪਰਮ ਮੁੱਕ ਗਏ ਔਰ ਬਾਹਰ ਲਾ ਜਾਣਾ ਬੰਦ ਹੋ ਗਿਆ ਇਹਦੇ ਵਿਚਾਰ ਬਾਹਰ ਮੁਖੀ ਬੰਦ ਹੋ ਗਏ ਅੰਦਰ ਮਗਨ ਰਹਿਣਾ ਸਿੱਖ ਗਿਆ ਉਦੋਂ ਇਹਦੇ ਸਮਾਧੇ ਉਦੋਂ ਸਮਾਧੇ ਲਗਾਈਏ ਮਨ ਦੀ ਅਵਸਥਾ ਹੈ ਕਿਉਂਕਿ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ
ਮਨ ਖਿਨ ਖਿਨ ਪਰਮੇ ਪਰਮੇ ਬਹੁਤ ਮਨ ਖਿਨ ਖਿਨ ਪਰਮੇ ਪਰਮੇ ਬਹੁਤ ਤਿਲ ਘਰੇ ਨਹੀਂ ਵਾਸਾ
ਅੰਦਲਾ ਨੀਚ ਜਾਤ ਪਰਦੇਸੀ ਖੇਨ ਆਵੇ ਤਿਲ ਜਾਵੇ ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂਕਿ ਮੂੜਾ ਪਾਵੇ ਬਾਬਾ ਨਾਨਕ ਬੜਾ ਤੰਗ ਹੈ ਕਹਿੰਦਾ ਇੱਕ ਤੇ ਅੰਨਾ ਹੈ ਇੱਕ ਨੀਚ ਹੈ ਨੀਚ ਖਿਆਲ ਰੱਖਦਾ ਇੱਕ ਪਰਦੇਸੀ ਹੈ ਸਦਾ ਹੀ ਬਾਹਰ ਰਹਿੰਦਾ ਅੰਦਲਾ ਨੀਚ ਜਾਤ ਪਰਦੇਸੀ ਖੇਨ ਆਵੇ ਤਿਲ ਜਾਵੇ ਮੈਂ ਕੀ ਕਰਾਂ ਇਸ ਮਨ ਦਾ ਮੇਰੀ ਸੰਗਤ ਨਾ ਰਹਿਣਾ ਨਾਨਕ ਕਿੱਦਾਂ ਪਾਵਾਂ ਅੰਦਲਾ ਨੀਚ ਜਾਤ ਪਰਦੇਸੀ ਖੇਨ ਆਵੇ ਤਿਲ ਜਾਵੇ ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂਕਿ ਮੂੜਾ ਪਾਵਾ ਤੇ ਉਹੀ ਮਹਾਰਾਜ ਮਹੱਲਾ ਚੌਥਾ ਉਹੀ ਚੀਜ਼ ਦੱਸ ਰਹੇ ਨੇ
ਮਨ ਖਿਨ ਖਿਨ ਪਰਮੇ ਪਰਮੇ ਬਹੁਤ ਤਿਲ ਘਰੇ ਨਹੀਂ ਵਾਸਾ ਪਾਇਆ ਤਿਲ ਘਰੇ ਨਹੀਂ ਵਾਸਾ ਪਾਇਆ ਤਿਲ ਘਰੇ ਨਹੀਂ ਵਾਸਾ ਪਾਇਆ
ਤਿੰਨ ਚੀਜ਼ਾਂ ਮਾਰੀਆਂ ਫਿਰ ਮੇਰੇ ਗੁਰੂ ਨਾਲ ਹਾਥੀ ਜਿਹੜਾ ਹੋਵੇ ਉਹਨੂੰ ਮਾੜੇ ਮੋਟੇ ਡੰਡੇ ਨਾਲ ਨਹੀਂ ਉਹ ਚੱਲਦਾ ਹਾਥੀ ਦੇ ਸਿਰ ਚ ਸੂਆ ਮਾਰਦੇ ਉਹਨੂੰ ਅੰਕਸ ਕਹਿੰਦੇ ਆ ਤਾਂ ਉਹ ਸਿੱਧਾ ਜਾਂ ਉਤਲਾ ਮੁਹਾਵਤ ਉਹਦੇ ਹੱਥ ਚ ਲੋਹੇ ਦਾ ਸੂਆ ਹੁੰਦਾ ਉਹਦੇ ਮੱਥੇ ਚ ਮਾਰਦਾ ਤੇ ਤਾਂ ਉਹ ਕਾਬੂ ਆਉਂਦਾ ਫਿਰ ਦੂਸਰਾ ਕਹਿੰਦੇ ਹੈ ਦਾਰੂ ਕਿਸੇ ਨੂੰ ਸ਼ਰਾਬ ਪਿਲਾ ਦੀਏ ਐਨ ਸਾਰੀ ਉਹ ਕਹਿੰਦਾ ਦਾਰੂ ਸ਼ਬਦ ਤੇ ਅੰਕਸ ਇਹ ਤਿੰਨ ਚੀਜ਼ਾਂ ਮਾਰੀਆਂ ਤਾਂ ਮੇਰਾ ਮਨ ਬਾਹਰ ਜਾਣੋ ਹਟਿਆ ਇਹਨੂੰ ਅੰਦਰ ਹੀ ਮਸਤੀ ਦੇ ਦਿੱਤੀ अंदर ही ऐसा अंकस मारिया बाहर ना जाए पर मारिया गुरु ना
गुरे अंकस शब्द
सारा कुछ शब्द ना कम करना शब्द ददे नु अंकड़ है
गुरे अंकस शब्द
गुरे अकाल पुरख ने सतगुरु जोत ने
गुरे अंकस शब्द दारू सिरे तारियो
अंदर ही मंदिर बन गया अंदर ही हुन ठहरदा
करे मंदरे आने मसाई
ए साल तुनु बयासी जन रोज लोचदा अभ्यास करदा करदा पी किते मेरे ते भी आ चीज वरत जे
गुरे अंक से शब्द दारू सिरे तारियो करे मंदरे आने बसाई
करे
मंदरे आने बसाई
करे मंदरे आने हुण ते मौजा हो गया गोविंद
जीओ
सत संग ते मेले हर
दयाई सत संग ते मेले
हर
सहज समाधे लगाया
हर सहज
समाधे लगाया
रहो उन पहली स्टेज तो शुरू कहने कहने कारी का रतन सी हीरा सी पर इनु मान परम सी लभ ही ना सकिया
करे रतन लाल बहुमान के लाते मन परमिया लह न सका
लह उन फाड़ी नहीं सकिया क्यों परमा ती
मन परमिया लह न सका मन परमिया लह न सका मन परमिया लह न सका
मन ओनू लभ ही नहीं सके अंदर पिंडी थाई जदो खूह पट्टी दा सी हुण ते नलके तुर पए बोर होण लग पए पहला खूह पटदे सी और खूह किसे नूं नहीं सी पता भी इत्थे मिठा पानी निकलना किदां दा पानी निकलना किन्ना कि डूंगा किथे जाके पानी मिलू ओ पिंडां थां ते फिर ऐसे ओड रखे हुंदे सी खूह लभाउण आले उहनां दा नां गां आएगा उड़ा ओ ऐसे तजर्बेकार हुंदे सी जिदां दुनिया दा सब तों उच्चा डैम भाखड़ा डैम है भाखड़ा डैम एक ऐसे अनपढ़ अमेरिकन जां कैसा इंजीनियर सी जिन्हूं बड़ा तजर्बा सी ओहदा हैड सी भाखड़ा डैम उहने बनाया जाके हालांकि वह किसी उन्हें पढ़ी नहीं कोई यूनिवर्सिटी का कोई तजर्बा सी सारा उन्हें भाखड़ा डैम बनाया उस अमेरिकन अंग्रेज के अंडर सी सारा इसी तरह जिहड़ा खूह लभण वाला पिंडी थाई उन्हें उड़ा कहिंदे आ वह उड़े नूं मंगाउंदे आ वह फिर धरती देख के कहिंदा भाई इत्थे टप मारो इत्थे खूह कढ़ो इत्थे मिठा पानी निकलेगा उत्थों फिर मिठा पानी निकलेगा ऐदा मन दे अंदर हीरे रतन जवाहर है ते जिहड़ा गुरु है सतगुरु है ਉਹ ਫਿਰ ਲਭਾਉਗਾ ਅੰਦਰ ਆਣ ਕੇ ਲੈ ਤੀ ਤੂੰ ਆ ਲੈ ਫੜ ਆਹ ਚੀਜ਼ ਅੱਗੇ ਉਦਾਹਰਣ ਦਿੱਤਾ ਮਰ
ਜਿਉ ਉਡਾ ਕੂਪ ਗੋਹਜ ਖੇਨ ਕਾਡਾ
ਉਹ ਨਾ ਪਤਾ ਹੋਵੇ ਉਡਾ ਕਹਿੰਦੇ ਉਸ ਨੂੰ ਖੋਜੀ ਨੂੰ ਔਰ ਗੋਹ ਕੂਪ ਕਹਿੰਦੇ ਖੂਹ ਨੂੰ
ਜਿਉ ਉਡਾ ਕੂਪ ਗੋਹਜ ਖੇਨ ਕਾ ज्यों उड़ा कूप गोहज खेन का
सतगुर दा लफ्ज आ गया
त्यों सतगुरे वसत लहा त्यों सतगुरे वसत लहा त्यों सतगुरे वसत लहा जिन ऐसा सत्य
आ गया साध ते सतगुर सब कुछ
जिन ऐसा सत्य गुर साध न पाए ते त्रिग त्रिग नर जीवा ते त्रिग त्रिग नर जीवा
ਉਹ ਜੇ ਬੰਦੇ ਦਾ ਸੌ ਵਾਰੀ ਫਿਟੇ ਮੂੰਹ ਹੈ ਜੀਣ ਦੇ ਉਹਦੀ ਜ਼ਿੰਦਗੀ ਦੇ ਉੱਤੇ
ਜਿੰਨੇ ਸਤਿਗੁਰ ਜਿੰਨੇ ਐ
ਸਤਿਗੁਰ ਸਾਧਨਾ ਪਾ। ਬਾਕੀ ਬਣੋਟੀ ਸਤਿਗੁਰ ਸਾਧ ਬਥੇਰੇ ਮਿਲ ਜਾਣਗੇ, ਪਰ ਮਹਾਰਾਜ ਨੇ ਕਹਿੰਦਾ ਜਿਨ ਜਿਹੜਾ ਇਹੋ ਜਿਹਾ ਗੋਜ ਅੰਦਰ ਕੱਢ ਕੇ ਦੱਸਦੇ, ਜਿਨ ਐਸਾ ਸਤਿਗੁਰ ਸਾਧਨਾ ਪਾ ਤੇ ਤ੍ਰਿਗ ਤ੍ਰਿਗ ਨਾਰ ਜੀਵਾ, ਤੇ ਤ੍ਰਿਗ ਤ੍ਰਿਗ ਨਾਰ ਜੀਵਾ, ਤੇ ਤ੍ਰਿਗ ਤ੍ਰਿਗ ਨਾਰ ਜੀਵਾ। ਜਨਮ ਪਦਾਰ ਪੁੰਨੇ ਫਲ ਪਾਇਆ ਕੌਡੀ ਬਦਲੇ ਜਾਈਏ, ਮਧੂਸੂਦਨ ਹਰ ਤਾਰੇ ਪ੍ਰਭ ਕੇਰ। ਉਹ ਪਹਿਲਾ ਲਫਜ਼ ਹੋਣਗੇ ਕ੍ਰਿਸ਼ਨ ਮਹਾਰਾਜ ਨੀ, ਮਧੂਸੂਦਨ ਇੱਥੇ ਰੱਬ ਹੈ। ਮਧੂਸੂਦਨ ਹਰ ਤਾਰੇ ਪ੍ਰਭ ਕੇਰ, ਕਰ ਕਿਰਪਾ ਗੁਰੂ ਮੇਲਾ। ਇਹ ਗੁਰੂ ਦੇਹ ਚ ਨਹੀਂ ਹੈ, ਸ਼ਬਦ ਰੂਪ ਹੈ।
ਕਰ ਕਿਰਪਾ ਗੁਰੂ ਮੇਲਾ, ਜਨ ਨਾਨਕ ਨਿਰਬਾਨ ਪਦ ਪਾਇਆ।
ਨਿਰਬਾਨ ਪਦ ਹੈ ਹੀ ਜਦੋਂ ਪੰਜੇ ਮਰ ਜਾਂਦੇ ਹੈ ਤੋ ਉਸ ਵੇਲੇ ਵਸ ਆ ਜਾਂਦੇ ਹੈ, ਉਹ ਨਿਰਵਾਣ ਪਦ ਹੈ।
ਜਨ ਨਾਨਕ ਨਿਰਵਾਣ ਪਦ।
ਨਿਰਵਾਣ ਲਫ਼ਜ਼ ਕਿੱਥੋਂ ਹੈ? ਕਹਿੰਦੇ ਜੀ ਫਲਾਨੇ ਨੂੰ ਤੇ ਬੜੀ ਬਾਣ ਹੈ। ਬਾਣ ਕਹਿੰਦੇ ਭੈੜੀ ਆਦਤ ਨੂੰ। ਯਾਰ ਤੈਨੂੰ ਕੀ ਬਾਣ ਵਗੀ ਹੈ? ਇਹ ਬਾਣ ਜਦੋਂ ਇਹਨਾਂ ਭੈੜੀਆਂ ਪਰਾਂ ਹੋ ਜਾਣ, ਇਹ ਸਾਰੇ ਪੰਜੇ ਕੀ ਹੈ ਇਹ ਸਾਰੇ? ਇਸ ਕਰਕੇ ਇਹਨਾਂ ਤੂੰ ਪਰੇ ਹੋ ਜਾਣਾ। ਨਿਰਵਾਣ ਸਿੱਧੀ ਜਿਹੀ ਲਫ਼ਜ਼ ਹੈ। ਬਾਣ ਕਹਿੰਦੀ ਤੈਨੂੰ ਅੜੀ ਜਾ ਰਹੀ ਬਾਣ ਵਗੀ ਹੈ, ਜਿਨ ਚੱਕਰ ਇਹ ਪੰਜਾਂ ਦੀ ਬਾਣ ਵਗੀ ਹੈ ਉਹਨੂੰ ਚੱਕਰ ਨਿਰਵਾਣ ਪਦ ਨਹੀਂ। ਜਦੋਂ ਇਹਨਾਂ ਦੀ ਬਾਣ ਪਰੇ ਹੋ ਜਾਂਦੀ ਹੈ ਨਿਰਵਾਣ ਹੋ ਜਾਂਦਾ।
ਜਾਨ ਨਾਨਕ ਨਿਰਵਾਣ ਪਦ ਪਾ, ਮਿਲ ਸਾਧੂ ਹਰ ਗੁਣ ਗਾ।
ਇਹ ਸਾਧੂ ਹੈ ਇਹ ਸਤਿਗੁਰੂ।
ਮਿਲ ਸਾਧੂ ਹਰ ਗੁਣ ਗਾ,
ਇਹੋ ਹੀ ਹੈ ਗੋਬਿੰਦ ਜੀ। ਸਾਧੂ ਸਤ ਸੰਗਤ ਚ ਹੈ, ਕਰਮ ਖੰਡ ਚ ਹੈ।
ਸਤ ਸੰਗਤ ਮੇਲੇ ਹਰ ਪਿਆਰੇ, ਸਤ ਸੰਗਤ ਮੇਲੇ ਹਰ ਪਿਆਰੇ, ਮਨ ਖਿਨ ਖਿਨ ਪਰਮੇ ਪਰਮੇ ਬਹੁਤ ਆਵੇ, ਮਨ ਖਿਨ ਖਿਨ ਪਰਮੇ ਪਰਮੇ ਬਹੁਤ ਆਵੇ, ਤਿਲ ਕਰੇ ਨਹੀਂ ਵਾਸਾ ਪਾਇਆ, ਦਿਲ ਕਰੇ ਨਹੀਂ ਵਾਸਾ।
ਪੰਨਾ 776 ਤੇ ਅਖੀਰਲਾ ਅਸੀਂ ਛੰਦ ਚੱਕਦੇ ਹਾਂ ਸ਼ਬਦ ਚੌਂਕੀ ਦਾ। ਪੰਨ 776
ਮਨ ਦੇ ਦੇਸੇ ਚੱਲ ਚੱਲ ਪਰਮਿਆ, ਮਨ ਦੇ ਦੇਸੇ ਚੱਲ ਚੱਲ ਪਰਮਿਆ, ਮਨ ਮੁਖ ਪਰਮੇ ਬੁਲਾਇਆ, ਮਨ ਦੇ ਦੇਸੇ ਚੱਲ ਚੱਲ ਪਰਮਿਆ, ਮਨ ਮੁਖੇ ਪਰਮੇ ਬੁਲਾਇਆ, ਨਿਤ ਆਸਾ ਮਨੇ ਚਿਤਵੈ।
ਮਨ ਕਾਹਦੇ ਨਾ ਪਰਮ ਦਾ? ਅਸੀਂ ਰੋਜ਼ ਕੋਈ ਨਾ ਕੋਈ ਆਸਾ ਲਾਈ ਰੱਖਦੇ, ਕੋਈ ਨਾ ਕੋਈ ਅਸੀਂ ਥੁੱਕ ਦੇ ਪਕੌੜੇ ਪਕਾਉਂਦੇ ਰਹਿੰਦੇ। ਕੋਈ ਮਨ ਨੂੰ ਸਵਾਦ ਬੜਾ ਆਉਂਦਾ ਸਵੇਰੇ ਜੇ ਜਾਗ ਖੁੱਲ ਜੇ 2 ਵਜੇ ਉਸ ਜੇ ਸਵੇਰੇ ਤਾਂ ਅਭਿਆਸੀਆਂ ਦੀ ਸਾਡੀ ਤੇ ਹਾਲਤ ਅਲੀ ਤੱਕ ਹੈ ਕਿ ਉਸ ਵੇਲੇ ਨਾਮ ਨੀ ਮੂੰਹੋਂ ਨਿਕਲਦਾ, ਉਸ ਵੇਲੇ ਆਸਾ ਆਸਾ ਇੱਦਾਂ ਨਾ, ਉਸ ਵੇਲੇ ਵਿਚਾਰਾਂ ਚ ਬੜਾ ਸਵਾਦ ਆਉਂਦਾ। ਇਸ ਕਰਕੇ ਜਦੋਂ ਮਨ ਜਾਏਗਾ ਬਾਹਰ ਕਿਸੇ ਨਾ ਕਿਸੇ ਕੋਈ ਬਣਾਉਣ ਤੇ ਬੁਣਦਾ ਰਹਿੰਦਾ। ਅਭਿਆਸੀ ਜਾਣਾਂ ਦੀਆਂ ਤੇ ਫਿਰ ਇੰਨੀਆਂ ਉੱਠਦੀਆਂ ਨੇ ਵੀ ਅੱਛਾ ਬਸ ਹੁਣ ਨੌਕਰੀ ਛੱਡ ਦੇਣੀ ਆ, ਹੁਣ ਏਦਾਂ ਕਰਨਾ, ਹੁਣ ਏਦਾਂ ਸ਼ਾਮ ਜਪਣਾ। ਉਹ ਹਾਲ ਉਹ ਹੋ ਜਾਂਦਾ ਵੀ ਸ਼ੇਖ ਚਿੱਲੀ ਨਾ ਇੱਕ ਸ਼ੀਸ਼ੇ ਦਾ ਟੋਕਰਾ ਭਰਿਆ ਸੀ ਬੜੇ ਸ਼ੀਸ਼ੇ ਦੇ ਭਾਂਡੇ, ਵੀ ਚਲੋ ਮੈਂ ਵੇਚ ਕੇ ਤੇ ਜਰਾ ਅਮੀਰ ਬਣ ਜਾਊ। ਸ਼ੀਸ਼ੇ ਦੇ ਟੋਕਰੇ ਭਾਂਡੇ ਚ ਰੱਖ ਕੇ, ਉਹ ਟੋਕਰੇ ਚ ਸ਼ੀਸ਼ੇ ਦੇ ਭਾਂਡੇ ਰੱਖ ਕੇ ਤੇ ਬੈਠਾ ਤੇ ਇਹੋ ਜਿਹਾ ਮਨ ਦੀਆਂ ਆਸਾਂ ਲਾ ਰਿਹਾ। ਅੱਛਾ ਇਹ ਟੋਕਰਾ ਜੇ ਵਿਕ ਗਿਆ ਨਾ ਸ਼ੀਸ਼ੇ ਦਾ, ਫਿਰ ਮੈਂ ਸ਼ੀਸ਼ੇ ਦੀ ਦੁਕਾਨ ਖੋਲ ਲੈਣੀ। ਜੇ ਦੁਕਾਨ ਖੋਲ ਲਈ ਫਿਰ ਮੈਂ ਬਹੁਤ ਚੰਗੀ ਕੁੜੀ ਨਾਲ ਵਿਆਹ ਕਰਾ ਲਾਂਗਾ। ਜਦੋਂ ਵਿਆਹ ਕਰਾ ਲਾਂਗਾ ਤੇ ਫਿਰ ਮੈਂ ਉਹਦੇ ਨਾਲ ਰੁੱਸ ਜਾਇਆ ਕਰਨਾ ਤੇ ਉਹਨੇ ਫਿਰ ਮੈਨੂੰ ਮਨਾਉਣ ਆਉਣਾ ਤੇ ਮੈਂ ਉਹਦੇ ਲੱਤ ਮਾਰ ਰਹੀ ਹਾਂ ਚਲੀ ਜਾ ਪਰੇ ਟੋਕਰਾ ਪਾਣ ਸੁੱਟਿਆ ਸਹੀ ਬਣਤਾ ਹੈ ਮੈਂ ਉਹ ਜਿਹੜੇ ਆਸਾਂ ਜਿੱਥੋਂ ਤੁਰੀਆਂ ਸੀ ਨਾ ਉਹ ਚੀਜ਼ਾਂ ਉਹਨੇ ਆਪਣੇ ਆਸਾਂ ਮਾਸਾਂ ਚ ਲੱਗਾ ਮੈਂ ਆਪਣੀ ਗੱਲ ਦੱਸਦਾ ਮੈਂ ਜਦੋਂ ਜਨਰਲ ਮੋਟਰ ਚ ਕੰਮ ਕਰਦਾ ਸੀ ਮੈਨੂੰ ਅਭਿਆਸ ਦਾ ਉਹ ਸ਼ੁਰੂ ਹੋ ਗਿਆ ਕੰਮ ਤੇ ਮੈਂ ਉਹ ਚਾਰ ਪੰਜ ਵੀ ਦੋ ਤਿੰਨ ਘੰਟੇ ਦਾ ਰਸਤਾ ਸੀ ਤੇ ਮੈਂ ਜਾਣਾ ਸੀ ਜਿਸ ਵੇਲੇ ਉਹਦਾ ਮੈਨੂੰ ਐਗਜਿਟ ਲੈਣਾ ਭੁੱਲ ਜਾਣਾ ਇੰਨਾ ਆਸਾਂ ਵੀ ਅੱਛਾ ਹੋਣਾ ਨਾਮ ਜਪਣਾ ਏਦਾਂ ਚਾਰ ਬਸ ਮਾਰ ਛੱਡ ਦੇਣੀਆਂ ਨੌਕਰੀਆਂ ਵੀ ਖੂਬ ਆਸਾਂ ਕਰੀ ਜਾਣੀਆਂ ਪਰ ਜਪਣਾ ਨਾ ਔਰ ਬੜੀਆਂ ਏਦਾਂ ਆਸਾਂ ਦੇ ਵਿਚ ਮੈਂ ਐਗਜਿਟ ਭੁੱਲ ਜਾਣਾ ਗਾਂਹ ਜਾ ਕੇ ਕਹਿਣਾ ਮੈਡਮ ਦਰਬਾਰ ਸਾਹਿਬ ਕੁਝ ਭੁੱਲ ਗਿਆ ਤੇ ਉਹਨੇ ਮਾਰੀ ਲੱਤ ਟੋਕਰੇ ਜਾਂ ਮੈਂ ਨੀ ਮੰਨਦਾ ਉਹ ਟੋਕਰਾ ਹੀ ਭੰਨ ਸਟਿਆ ਤੋ ਆ ਹੈ ਉਹ ਹਾਲਤ ਮਨ ਚੱਲ ਚੱਲ ਮਨ ਮੁਖੇ ਭਰ ਮੇ ਭੁਲਾਇਆ ਮਨ ਦਰਦ ਸੇ ਚਲੇ ਚੱਲੇ ਪਾਣਿਆ ਮਨ ਮੁਖੇ ਭਰ ਮੇ ਭੁਲਾਇਆ ਨਿਤ ਆਸਾ ਮਨੇ ਚਿਤਵੈ ਨਿਤ ਆਸਾ ਮਨੇ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਓ ਵਿਆਸੀਆਂ ਲਈ ਉਹ ਚੰਨ ਮੁਰਾਰੇ ਦੇ ਸ਼ਬਦ ਹੈ ਕਿ ਇਸ ਤਰ੍ਹਾਂ ਵੀ ਤੇਰੇ ਨਾਲ ਹੋਣੀ ਹੈ ਨਿਤ ਆਸਾ ਮਨੇ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅੰਤਾ ਧਨ ਤਰੇ ਦੱਬਿਆ ਧਨ ਧਰੇ ਦੰਬਿਆ ਫਿਰ ਵੇਖ ਪਾਲਣ ਗਿਆ ਬਾਹਰ ਜਾਂਦਾ ਮਨ ਅੰਦਰ ਉਹਦੇ ਧਨ ਦੱਬਿਆ ਪਿਆ ਅੰਦਰ ਹੈ ਸਭ ਕੁਛ ਉਹ ਬਾਹਰ ਜਾਂਦਾ ਅੰਦਰ ਹੈ ਗੁਰਦੁਆਰਾ ਉਹ ਬਾਹਰ ਗੁਰਦੁਆਰੇ ਬਣਾਉਂਦਾ
ਅੰਤਾ ਧਨ ਧਾਰੇ ਦੰਬਿਆ
ਜਿੱਦਾਂ ਅੰਗੂਰਾਂ ਦੀ ਬੇਲ ਉਗਾ ਕੇ ਮਿਹਨਤ ਕਰਕੇ ਸਭ ਅੰਗੂਰ ਵੀ ਖਾ ਲੂਗਾ ਜ਼ਮੀਨ ਚੋਂ ਅੰਗੂਰ ਕੱਢ ਲੂਗਾ ਗੁੱਛਿਆਂ ਦੇ ਗੁੱਛੇ ਲਾ ਕੇ ਮਗਰੋਂ ਉਹਦੀ ਲਾਹਣ ਪਾਉਣ ਲੱਗ ਪੈਂਦਾ ਅੰਗੂਰਾਂ ਨੂੰ ਉਹਦੇ ਮਗਰੋਂ ਵਾਈਨ ਸ਼ਰਾਬ ਕੱਢਣਾ ਅੰਗੂਰ ਨੀ ਖਾਣੇ ਉਹ ਬਿੱਖ ਖਾਣੀ ਹੈ ਜ਼ਰੂਰਤ ਤੋਂ ਬਾਅਦ ਆਹੋ ਇਨਸਾਨੀਅਤ ਦਾ ਹਾਲ ਹੈ
ਅੰਤਾ ਧਨ ਧਾਰੇ ਦੱਬਿਆ
ਧਰਤੀ ਤੇ ਸਾਰੇ ਮੇਵੇ ਉੱਠਦੇ ਪਰ ਉਹਨਾਂ ਨੂੰ ਵੀ ਜ਼ਹਿਰ ਬਣਾ ਕੇ ਖਾਂਦਾ
ਅੰਤਾ ਧਨ ਧਾਰੇ ਦੱਬਿਆ ਫਿਰ ਬਿੱਖ ਪਾਲਣ
ਇੱਕੋ ਇੱਕ ਇਲਾਜ ਹੈ
ਜਨ ਨਾਨਕ ਨਾਮ ਸਲਾਹੇ ਤੂੰ ਜਨ ਨਾਨਕ ਨਾਮ ਸਲਾਹੇ ਤੂੰ ਦੇ ਨਾਮ ਪੱਚੇ ਪੱਚੇ ਮੋਇਆ ਦਿਨ ਨਾਮ ਪੱਚੇ ਪੱਚੇ ਮੋਇਆ ਬਿਨ ਨਾਮ ਪੱਚੇ ਪੱਚੇ ਮੋਇਆ
ਆ ਮਨ ਦੀ ਹਾਲਤ ਹੈ ਆ ਸ਼ਬਦ ਅਸੀਂ ਅਗਲੀ ਚੌਂਕੀ ਤੱਕ ਲਮਕਾ ਕੇ ਬਸੰਤ ਦੇ ਵਿਚ ਕਬੀਰ ਜੀ ਐਸਾ ਨਕਸ਼ਾ ਖਿੱਚ ਰਿਹਾ ਮਨ ਦੇ ਕਹਿੰਦਾ ਮਨ ਤੂੰ ਤੇ ਗਾਂ ਵਰਗਾ ਸੁਭਾਅ ਸੀ ਤੇਰਾ ਕੁੱਤੇ ਵਰਗਾ ਸੁਭਾਅ ਕਿੱਦਾਂ ਹੋ ਗਿਆ ਤੂੰ ਅੰਦਰੋਂ ਨਿਕਲ ਕੇ ਤੋ ਪੰਨਾ 1196 ਦੇ ਉੱਤੇ ਅਸੀਂ ਕਬੀਰ ਜੀ ਦੀ ਥੋੜੀ ਜਿਹੀ ਝਲਕ ਮਾਰ ਕੇ ਫਿਰ ਆਪਾਂ ਸਭ ਚੌਂਕੀ ਚਲਾਉਂਦੇ
ਸੁਰਹੇ ਕੀ ਜੈਸੀ ਤੇਰੀ ਚਾਹ ਸੁਰਹੇ ਕੀ ਜੈਸੀ ਤੇਰੀ ਚਾਹ
ਜੈਸੀ ਤੇਰੀ ਚਾਹ ਜੈਸੀ ਤੇਰੀ ਚਾਲ ਕਹਿੰਦਾ ਤੇਰੀ ਤੀ ਚਾਲ ਗਾਰ ਗਈ ਬੜੀ ਮਸਤਾਨੀ ਤੇਰਾ ਸੁਹਾਗ ਕੁੱਤੇ ਵਰਗਾ ਕਿੱਦਾਂ ਦਾ ਹੋ ਗਿਆ
ਸੁਰ ਹੈ ਕਹਿੰਦੇ ਗਾਂ ਨੂੰ ਸੁਰ ਹੈ ਕੀ ਜੈਸੀ ਤੇਰੀ ਚਾਲ
ਬਸੰਤ ਕਬੀਰ ਜੀ ਓ
ਸੁਰ ਹੈ ਕੀ ਜੈਸੀ ਤੇਰੀ ਚਾਲ
ਪੰਨਾ 1196 ਤੇ
ਸੁਰ ਹੈ ਕੀ ਜੈਸੀ ਤੇਰੀ ਚਾਲ ਤੇਰੀ ਪੂੰਛ ਤੇ ਉਪਰੇ ਚਮਕ
ਤੇਰੀ ਪੂਛ ਐਸੀ ਸੋਹਣੀ ਸੀ ਬੁੰਬਲਦਾਰ ਐਸੀ ਤੇ ਕੁੱਤੇ ਦੀ ਦੇਖ ਲੋ ਪਹਿਲਾਂ ਤੇ ਅੱਜ ਕੱਲ ਕੁੱਤੇ ਦੀ ਪੂਛ ਰਹਿਣ ਨੀ ਦਿੰਦੇ ਉਹ ਜੰਮਦੀਆਂ ਦੀਆਂ ਪੂਛਾਂ ਵੜ ਚੜਦੇ ਹੈ ਗਾਂ ਦੀ ਪੂਛ ਦੇਖੋ ਕਿੱਡੀ ਚੁੰਬਲਦਾਰ ਸਾਰੀ ਹੈ ਮਹਾਰਾਜ ਨੇ ਦੇਖਿਓ ਕਬੀਰ ਸਾਹਿਬ ਨੇ ਕਿੱਥੇ ਲਾ ਕੇ ਅਲੰਕਾਰ ਲਿਆਉਣਾ
ਸੁਰ ਹੈ ਕੀ ਜੈਸੀ ਤੇਰੀ ਚਾਹ ਸਰ ਹੈ ਕੀ ਜੈਸੀ ਤੇਰੀ ਚਾਹ ਤੇਰੀ ਪੂੰਛਟੇ
ਉੱਪਰ। ਅੱਜ ਕੱਲ ਸਾਰੇ ਲੰਡੂ ਕੁੱਤੇ ਬਣਾ ਦਿੰਦੇ, ਸਭ ਦੀਆਂ ਪੂਛਾਂ ਪਿੱਛੋਂ ਵੱਡੀਆਂ ਹੁੰਦੀਆਂ, ਇਹਨਾਂ ਰੇਤੀਆਂ ਉਹਨਾਂ ਵਿਚਾਰੇ ਨੂੰ ਮੱਖੀਆਂ ਮੁੱਖੀਆਂ ਉਹ ਡੁੰਡੜੂ ਲਾਈ ਫਿਰਦੇ ਆ, ਪਰ ਗਾਂ ਦੀ ਪੂਛ ਦੇ ਪਿੱਛੇ ਪਾਉਂਦਾ ਬਾਲ ਚਮਕੀਲੇ। ਉਹ ਮਹਾਰਾਜ ਕਹਿੰਦੇ ਹੈ ਇਹ ਮਨ ਦੀ ਹਾਲਤ ਹੈ, ਮਨ ਗਾਂ ਵਰਗਾ ਨਹੀਂ ਰਹਿੰਦਾ ਕੁੱਤੇ ਵਰਗਾ ਹੋ ਜਾਂਦਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਇੰਨਾ ਸੋਹਣਾ ਸੀ ਤੂੰ ਇਹੋ ਜਿਹਾ ਕੁੱਤੇ ਵਰਗਾ ਕਿੱਥੇ ਬਣ ਗਿਆ।
ਸੁਰ ਹੈ ਕੀ ਜੈਸੀ ਤੇਰੀ ਚਾਲ, ਸੁਰ ਹੈ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛ ਤੇ ਉੱਪਰ ਚੰਨ।
ਕਿਉਂ ਜੇ ਤੇ ਤੂੰ ਆਪਣੀ ਖੁਰਲੀ ਤੇ ਖਾਂਦਾ ਰਿਹਾ ਸਭ ਕੁਛ, ਕਬੀਰ ਜੀ ਰਹਾ ਉਹਦੀ ਤੁੱਕ ਲਾ ਰਹੇ ਨਾ ਪੀ ਇਹ ਕੁੱਤੇ ਦਾ ਸਬਾਕ। ਇਹ ਗਾਂ ਗਾਂ ਕੀ ਹੈ, ਗਾਂ ਹਮੇਸ਼ਾ ਆਪਣੀ ਖੁਰਲੀ ਤੇ ਬੰਨਦੇ ਉੱਥੇ ਖਾਂਦੀ ਰਹੀ, ਕੁੱਤਾ ਐਸੇ ਥਾਂ ਫਿਰਦਾ ਰਹਿੰਦਾ ਸਾਰੇ ਥਾਂ। ਇਸ ਕਰਕੇ ਇਹ ਗਾਂ ਵਿਚਾਰੀ ਦਾ ਹਾਲ ਦੱਸਿਆ ਭਾਈ ਇਸ ਘਰ ਮੇ ਹੈ ਸੋ ਤੂੰ ਢੂੰਢੇ ਖਾਏ, ਇਸ ਘਰ ਮੇ ਹੈ ਸੋ ਤੂੰ ਢੂੰਢੇ ਖਾਏ, ਔਰ ਕਿਸੀ ਕੇ ਤੂੰ ਮਤ ਹੀ ਜਾ। ਮਨ ਨੂੰ ਬਾਹਰ ਨਾ ਨਿਕਲਦੇ, ਔਰ ਕਿਸੀ ਕੇ ਤੂੰ ਮਤ ਹੀ ਜਾਹੇ, ਕਿਉਂ ਸੁਰਹੇ ਕੀ ਜੈਸੀ ਤੇਰੀ ਚਾਹ। ਇਹ ਸ਼ਬਦ ਅਸੀਂ ਅੱਗੇ ਲਮਕਾਵਾਂਗੇ, ਇਸ ਕਰਕੇ ਇਸ ਘਰ ਮੈਂ ਹੈ ਸੋ ਤੂੰ ਢੂੰਢ ਖਾਏ, ਇਸ ਘਰ ਮੈਂ ਹੈ ਸੋ ਤੂੰ ਢੂੰਢ ਖਾਏ,
ਗੁਰਮੁਖੇ ਢੂੰਢ ਢੂੰਢੇਂਦਿਆਂ
ਹਰ ਸੱਜਣ ਲਤਾਰਾ
ਕੰਚਨ ਕਾਇਆ ਕੋਟਗੜ
ਵਿੱਚੇ ਹਰ ਹਰ ਸਿਰ
ਤੁਰ ਭਾਗ ਵੱਡੇ ਹਰ ਪਾਇਆ
ਨਾਨਕ ਰਸ। ਸੋ ਅੰਦਰ ਗਿਣਤ ਕਰੇਗਾ, ਇਸ ਕਰਕੇ ਮਹਾਰਾਜ ਨੇ ਕਿਹਾ ਇਹ ਮਨ ਨਾ ਅੰਦਰ ਨਹੀਂ ਰਹਿਣਾ। ਕਿਉਂ
ਅੰਧਲਾ ਨੀਚ ਜਾਤ ਪਰ
ਲਿਖਦੇ ਆਪ ਹੀ ਹੈ
ਜਾਸ ਜਪਤ ਜਾਸ ਜਾਸ ਜਪ ਆਪਦਾ ਜਾਏ ਤਾਵਤ ਮੰਗਾ ਆਵੇ ਠਾਏ, ਜਾਸ ਜਪਤ ਫਿਰ ਦੁੱਖ ਨਾ ਲਾ,
ਜਾਸ ਜਪਤ ਇਹੋ
ਹਾਂ ਮੈਂ ਜਪਤ ਪਾਉ ਆਪਦਾ ਜਾਏ ਤਾਵਤ ਮਨ
ਨੂੰ ਭਾਵੇਂ ਜਪ ਕਰ ਲੈ, ਤਪ ਕਰ ਲੈ, ਕਈ ਪਾਠ ਕਰ ਲੈ, ਜੋ ਮਰਜ਼ੀ ਕਰ ਲੈ, ਜਿਨ ਚਿਕ ਨਾਮ ਨੀ ਜਪਦਾ ਤੇ ਸਾਰੇ ਕਰਮ ਖਾਂਡਾ ਨਾ ਮਨ ਨੀ ਵਸ ਹੋਣਾ।
ਜਪ ਤਪ ਕਰਮ ਨਾ ਜਾਣਾ, ਨਾਮ ਜਪੀ
ਗਿਆਰਾਂ ਗੁਰੂ ਪਰਮੇਸ਼ਰ, ਨਾ ਕਿਸੇ ਹੋਰ ਬੰਦੇ ਨੂੰ ਗੁਰੂ ਬਣਾ ਤੂੰ।
ਗੁਰ ਪਰਮੇਸ਼ਰ ਨਾਨਕ ਭੇਟ
ਕਾਹਦੇ ਨਾਲ, ਸਾਚੈ ਸਭ ਦੇ
ਨਬੇਰਾ,
ਨਾ ਦੇਟ ਮੁਰਸ਼ਦ ਮਨ, ਨਾ ਕਿਸੇ ਨੂੰ ਪੀਰ ਮਨ, ਤੇਰਾ ਸ਼ਬਦ
ਗੁਰ ਪੀਰਾ ਗਹਿਰ ਗੰਭੀ ਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸ਼ਬਦ ਗੁਰ ਪੀਰਾ ਇਹ ਗਹਿਰ ਗੰਭੀਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ।
ਸ਼ਬਦ ਕੀ ਹੈ
ਸਹਤੇ ਸਾਚੋ ਸਰੀ ਨਿਵਾਸੋ ਆਦੇ ਪੁਰਖ ਸਦਾ ਤੁਹੀ
ਬਣ ਜਾਂਦੀ ਹੈ ਔਰ ਇਸ ਕਾਇਆ ਨੂੰ ਫਿਰ ਕੰਚਨ ਕਿਹਾ ਹੈ। ਕਦੀ ਇਹਦੇ ਬਿਮਾਰੀ ਲਾਗੇ ਨਹੀਂ ਆਉਂਦੀ, ਸੋਹਣਿਆਂ ਦੀ ਕਾਇਆ ਬਣ ਜਾਂਦੀ ਹੈ ਜਦੋਂ ਇਹਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਮੰਤਰ ਨੂੰ ਸਿੱਧ ਕਰ ਲਿਆ ਜਾਏ। ਕੰਚਨ ਕਾਇਆ ਕੋਟਗੜ ਵਿੱਚੇ ਹਰ ਹਰ ਸਿੱਧਾ, ਬਾਹਰ ਨਹੀਂ ਇਸ ਜਿਸਮ ਦੇ ਅੰਦਰ ਹੀ ਪਿੱਛੇ ਸੀ ਵੀ ਕੋਈ ਵੀ ਮੰਤਰ ਕਿਸੇ ਨਾ ਮਿਹਨਤ ਕਰਕੇ ਸਿੱਧ ਕੀਤਾ ਹੁੰਦਾ ਸੀ, ਉਹਦੇ ਚ ਉਹਨੂੰ ਰਿਧੀ ਸਿੱਧੀ ਆ ਜਾਂਦੀ ਸੀ। ਇਸ ਕਾਇਆ ਦੇ ਅੰਦਰ ਦੇ ਪਰਮੇਸ਼ਰ ਦੇ ਨਾਮ ਨੂੰ ਰਿਪੀਟ ਕਰਕੇ ਇਹਨੂੰ ਸਿੱਧ ਕਰ ਲਿਆ ਜਾਏ ਤੇ ਕਾਇਆ ਕਦੀ ਫਿਰ ਛਿੱਜਦੀ ਨਹੀਂ, ਨਾ ਹੀ ਬਿਮਾਰ ਹੁੰਦੀ ਹੈ। ਤੋ ਕੰਚਨ ਕਾਇਆ ਕੋਟਗੜ ਇਹ ਬੜਾ ਭਾਰਾ ਕਿਲਾ ਹੈ ਜਿਹਦੇ ਅੰਦਰ ਵਿਚੇ ਹਰ ਹਰ ਸਿੱਧ ਹਾ। ਪਰ ਕਦੋਂ ਜਦੋਂ ਗੁਰਮੁਖੇ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ। ਗੁਰਮੁਖ ਸਿਸਟਮ ਜਾਣ ਕੇ ਜਦੋਂ ਮੈਂ ਢੂੰਡ ਕੀਤੀ ਤੇ ਮੈਨੂੰ ਅੰਦਰੋਂ ਹੀ ਆਪਣੇ ਕਾਇਆ ਦੇ ਰੱਬ ਲੱਭ ਪਿਆ। ਗੁਰਮੁਖੇ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ। ਕਿੱਥੇ ਲੱਧਾ? ਕੰਚਨ ਕਾਇਆ ਕੋਟਗੜ ਵਿੱਚੇ ਹਰੇ ਹਰੇ ਸਿੱਧਾ। ਇੱਕ ਸ਼ਰਤ ਆਇਆ ਵੀ ਕਾਇਆ ਦੇ ਅੰਦਰ ਗੁਰਮੰਤਰ ਨੂੰ ਸਿੱਧ ਕਰਨਾ ਪੈਂਦਾ ਹੈ। ਇਹ ਐਡੀ ਸਾਰਾ ਹੀ ਬੈਕ ਬੋਨ ਹੈ ਬੰਦਗੀ ਦੀ, ਨਾਮ ਜਪਣ ਦੀ, ਭਗਤੀ ਦੀ, ਭਜਨ ਦੀ, ਪਰਮੇਸ਼ਰ ਦੇ ਨਾਮ ਨੂੰ ਸਿੱਧ ਕਰਨਾ ਪੈਂਦਾ ਹੈ। ਪਹਿਲੀ ਪੋਜੀਸ਼ਨ ਹੈ ਸਿੱਧ ਦੀ, ਸਿੱਧੀ ਰਿੱਧੀ ਸਭ ਪਿੱਛੇ ਆ ਜਾਂਦੀਆਂ, ਪਰ ਇਸ ਮੰਤਰ ਨੂੰ ਆਪਣੇ ਅੰਦਰ ਸਿੱਧ ਕਿੰਨਾ ਕਰਨਾ ਹੈ। ਕਈ ਤੇ ਬਾਹਰ ਜਪ ਤਪ ਕਰਕੇ, ਧੂਣੀਆਂ ਲਾ ਕੇ, ਹੋਰ ਕਠਨ ਤਪੱਸਿਆ ਕਰਕੇ ਪਰਮੇਸ਼ਰ ਦੇ ਨਾਮ ਜਾਂ ਕਿਸੇ ਦੇਵਤੇ ਦੇ ਮੰਤਰ ਨੂੰ ਸਿੱਧ ਕਰਦੇ ਸੀ। ਪਰ ਮਹੱਲਾ ਚੌਥਾ ਬਹੁਤ ਸੁੰਦਰ ਉਸੇ ਲੜੀ ਦਾ ਇੱਕ ਸ਼ਬਦ ਦੇ ਰਿਹਾ ਹੈ ਵੀ ਤੇਰੇ ਕਾਇਆ ਦੇ ਅੰਦਰ ਹੀ ਸਭ ਕੁਛ ਹੋਣਾ ਹੈ ਤੇ ਇਸ ਕਾਇਆ ਨੂੰ ਸੋਨੇ ਵਰਗੀ ਤੇਰੀ ਬਣ ਜਾਣੀ ਹੈ। ਪਰ ਜੇ ਤੂੰ ਮੰਤਰ ਨੂੰ ਸਿੱਧ ਕਰ ਲਿਆ, ਉਹ ਹੈ ਹਰ ਹਰ ਪਰਮੇਸ਼ਰ ਦਾ ਨਾਮ ਰਿਪੀਟ ਕਰ ਕਰਕੇ ਆਪਣੇ ਅੰਦਰ ਸਿੱਧ ਕਰ ਲਿਆ। ਵਿੱਚੇ ਹਰੇ ਹਰੇ ਸਿੱਧਾ, ਵਿੱਚੇ ਹਰੇ ਹਰੇ ਸਿੱਧਾ, ਕੰਚਨ ਕਾਇਆ ਕੋਟ ਗੜ ਵਿੱਚੇ ਹਰੇ ਹਰੇ ਸਿੱਧਾ, ਗੁਰਮੁਖ ਢੂੰਡ ਢੂੰਡੇਂਦਿਆਂ। ਸਾਰੇ ਗਿਆਨ ਨਾਲ ਰੱਬ ਬਾਹਰ ਨਹੀਂ ਲੱਭਿਆ ਹੈ। ਗੁਰਮੁਖ ਸਿਸਟਮ ਹੈ, ਪਰਮੇਸ਼ਰ ਨੂੰ ਜੇ ਲੱਭਣਾ ਹੈ ਉਹ ਸਦਾ ਹੀ ਤੈਨੂੰ ਢੂੰਡ ਕਰਨੀ ਪੈਣੀ, ਬਾਹਰ ਜੰਗਲਾਂ ਚ ਨਹੀਂ। ਇਸ ਗਿਆਨ ਭਗਤੀ ਮਾਰਗ ਨਾ ਹੀ ਸਿਰਫ ਰੱਬ ਅੰਦਰ ਲੱਭਿਆ ਹੈ, ਔਰ ਭਗਤੀ ਮਾਰਗ ਹੈ ਹੀ ਬੰਦਗੀ ਦਾ, ਭਜਨ ਦਾ, ਪਰਮੇਸ਼ਰ ਦੇ ਪਿਆਰ ਦਾ, ਔਰ ਭਗਤਾਂ ਨੇ ਹੀ ਜੁਗਾਂ ਜੁਗਾਂ ਤੋਂ ਆਪਣੇ ਅੰਦਰ ਲੱਭਿਆ ਹੈ। ਪਰ ਜੁਗਾਂ ਜੁਗਾਂ ਚ ਕਰਮ ਫਲਾਸਫੀ ਪ੍ਰਧਾਨ ਸੀ ਔਰ ਦੁਨੀਆਂ ਬਾਹਰ ਰੱਬ ਲੱਭਦੀ ਸੀ, ਬਾਹਰ ਮਸੀਤਾਂ ਚ, ਮੰਦਰਾਂ ਚ, ਬਣਾਂ ਚ, ਜੰਗਲਾਂ ਚ, ਜੋਗੀ ਤੋ। ਸਾਰੀ ਖੇਡ ਇਸ ਗਿਆਨ ਦੀ ਇਹ ਹੈ ਵੀ ਜਦੋਂ ਤੈਨੂੰ ਮਿਲਣੀ ਹੈ ਕੋਈ ਚੀਜ਼ ਢੂੰਡ ਕੀਤੇ ਆ, ਬਾਹਰ ਨਾ ਢੂੰਡੀ, ਆਪਣੇ ਅੰਦਰ ਹੀ ਢੂੰਡ ਕਰ ਤੇ ਤੈਨੂੰ ਉਹ ਸੱਜਣ ਰਾਮ ਰਾਜਾ ਲੱਭ ਪਏਗਾ। ਗੁਰਮੁਖੇ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ, ਕੰਚਨ ਕਾਇਆ ਕੋਟਗੜ ਵਿੱਚੇ ਹਰੇ ਹਰੇ ਸਿੱਧਾ। ਇਹ ਸਰੀਰ ਦੇ ਵਿੱਚ ਗੁਰਮੰਤਰ ਦਾ ਜਪ ਕਰ ਕਰਕੇ, ਉਹਦੀ ਅਭਿਆਸ ਦੀ ਕਮਾਈ ਕਰਕੇ, ਅਰਧਾ ਔਰ ਦੀ ਅਭਿਆਸ ਦੀ ਤੈਨੂੰ ਇਹ ਲੱਭ ਪਏਗੀ ਚੀਜ਼। ਔਰ ਉਹ ਅਭਿਆਸ ਤੋਂ ਹੀ ਅਸੀਂ ਹਮੇਸ਼ਾ ਸ਼ੁਰੂ ਕਰੀਦਾ ਹੈ ਕੰਮ। ਵਿੱਚੇ ਹਰੇ ਹਰੇ ਸਿੱਧਾ, ਕੰਚਨ ਕਾਇਆ ਕੋਟਗੜ ਵਿੱਚੇ ਹਰੇ ਹਰੇ ਸਿੱਧਾ। ਗੁਰਮੁਖੇ ਢੂੰਡ ਢੂੰਡੇਂਦਿਆ ਹਰ ਸੱਜਣ ਲੱਧਾ ਰਾਮ ਰਾਜੇ, ਕੰਚਨ ਕਾਇਆ ਕੋਟਗੜ ਵਿੱਚੇ ਹਰ ਹਰ ਸਿੱਧਾ। ਕਾਇਆ ਤੋਂ ਬਾਹਰ ਨਹੀਂ ਜਾਣਦੀ ਖੇਡ। ਜਿਹੜਾ ਅਸੀਂ ਤੇ ਸਿੱਖ ਕਲਾਉਂਦੇ ਹਾਂ ਗੁਰੂ ਦੇ, ਪਰ ਸਾਰੀ ਸਿੱਖੀ ਹੀ ਬਾਹਰ ਹੀ ਢੂੰਡ ਰਹੀ ਹੈ, ਗੁਰਦੁਆਰਿਆਂ ਚ, ਤਲਾਵਾਂ ਚ, ਔਰ ਬਾਹਰ ਸੰਤਾਂ ਦੇ ਡੇਰਿਆਂ ਚ। ਬਾਹਰ ਮੁਖੀ ਹੈ ਸਾਰੀ ਸਿੱਖੀ, ਬਾਹਰ ਕਕਾਰਾਂ ਚ, ਬਾਹਰ ਭੇਖਤ ਚ, ਬਾਹਰ ਜੋ ਮਰਿਆਦਾ ਤੁਰੀ ਹੈ ਬਾਹਰ। ਉਹ ਕਹਿੰਦੇ ਤੈਨੂੰ ਕੱਖ ਨਹੀਂ ਮਿਲਣਾ, ਤੈਨੂੰ ਜਦੋਂ ਮਿਲੇਗਾ ਇਸ ਕਾਇਆ ਦੇ ਅੰਦਰ ਤੂੰ ਇਸ ਮੰਤਰ ਨੂੰ ਸਿੱਧ ਕਰਨਾ ਪੈਣਾ ਤੈਨੂੰ, ਔਰ ਪਰਮੇਸ਼ਰ ਦੇ ਨਾਮ ਦਾ ਤੈਨੂੰ ਜਪ ਕਰਨਾ ਪੈਣਾ ਹੈ। ਵਿੱਚੇ ਹਰੇ ਹਰੇ ਸਿੱਧਾ।
ਪਿਆਰ ਸੱਜਣ ਲੱਧਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚੇ ਹਰੇ ਹਰੇ ਸਿੱਧਾ ਹਰ ਹਰ ਹੀਰਾ ਰਤਨ ਹੈ
ਕੀ ਹੋ ਗਿਆ ਇਸ ਕਾਂ ਚ ਜਦੋਂ ਮੈਂ ਸਿੱਧ ਕੀਤਾ ਇਸ ਮੰਤਰ ਨੂੰ ਅੰਦਰ ਇੱਕ ਬਹੁਤ ਵੱਡਾ ਡਾਇਮੰਡ ਮੈਨੂੰ ਮਿਲ ਗਿਆ ਮਣੀ ਮਿਲ ਗਈ ਉਹ ਜਿਹਦੀ ਲੋ ਅੰਦਰ ਆਉਣ ਲੱਗ ਪਈ ਔਰ ਉਹ ਐਸੀ ਚੀਜ਼ ਬਣੀ ਵੀ ਮੈਂ ਦੇਖ ਦੇਖ ਕੇ ਬਿਸਮ ਹੋਈ ਜਾਂਦਾ ਉਹਨੂੰ ਅੰਦਰ ਜਦੋਂ ਪਹਿਲੀ ਕਲਾ ਵਰਤਦੀ ਹੈ ਇਸ ਸ਼ਬਦ ਦੀ ਕਮਾਈ ਦੀ ਤੋ ਸਤਿਗੁਰ ਸ਼ਬਦ ਦੇ ਉਜਾਰੋ ਦੀਪਾ ਅੰਦਰ ਲੋ ਹੋਣ ਲੱਗ ਪਈ ਉਹ ਕਾਹਦੀ ਮਿਟਿਆ ਅੰਧਕਾਰ ਤੈਂ ਹੈ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਇੱਕ ਰਤਨ ਨਹੀਂ ਕੋਠੜੀ ਭਰੀ ਪਈ ਅੰਦਰ ਔਰ ਦੇਖ ਕੇ ਉਸ ਲੋਹ ਨੂੰ ਉਹ ਬਿਸਮਨ ਬਿਸਮ ਤਾਏ ਜੋ ਦੇਖਿਓ ਕਹਿਣ ਨਾ ਜਾਈ ਵਡਿਆਈ ਇਹ ਅੱਖਾਂ ਜਿਨ੍ਹਾਂ ਨਾਂ ਇਹ ਸ਼ਬਦ ਲਿਖੇ ਹੈ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਇਹ ਚੀਜ਼ਾਂ ਤਖੈਲ ਨਹੀਂ ਹੈ ਉਡਾਨਾ ਨਹੀਂ ਹੈ ਖਿਆਲ ਨਹੀਂ ਹੈ ਗਿਆਨ ਨਹੀਂ ਹੈ ਨਿਰਾ ਉਹਨਾਂ ਦੇ ਐਕਸਪੈਰੀਮੈਂਟਸ ਹੈ ਵਿਦ ਟਰੁੱਥ ਵੀ ਹੈ ਸੱਚਾਈ ਅੰਦਰ ਹੈ ਔਰ ਏਦਾਂ ਪ੍ਰਗਟ ਹੁੰਦੀ ਹੈ ਸਤਿਗੁਰ ਸ਼ਬਦ ਦੇ ਪਰ ਸ਼ਬਦ ਦੀ ਕਮਾਈ ਨਾ ਸਤਿਗੁਰ ਸ਼ਬਦ ਦੇ ਉਜਾਰੋ ਦੀਪ ਮਿਟਿਆ ਅੰਧਕਾਰ ਤਹ ਮੰਦਰ ਜਦੋਂ ਅੱਗੇ ਅੱਖਾਂ ਮੀਟਦਾ ਸੀ ਤੇ ਘੁੱਗੂ ਘੂਆਂ ਹਨੇਰਾ ਘੁੱਪ ਸੀ ਅੰਧੀ ਕੋਠੀ ਤੇਰਾ ਨਾਮ ਨਹੀਂ ਮੈਨੂੰ ਕੱਖ ਨਹੀਂ ਸੀ ਸਵਾਦ ਆਉਂਦਾ ਨਾ ਕੁਛ ਪਤਾ ਲੱਗਦਾ ਪਰ ਹੁਣ ਜਦੋਂ ਅੰਦਰ ਮੈਂ ਮੰਤਰ ਸਿੱਧ ਕਰ ਲਿਆ ਅੰਦਰ ਇੰਨੀ ਲੋਹ ਹੋਣ ਲੱਗ ਪਈ ਰਤਨ ਕੋਠੜੀ ਖੁੱਲੀ ਉਹਨੂੰ ਪਾ ਫੇਰ ਮੈਂ ਗੁਰਮੰਤਰ ਦੇ ਜਪਨ ਚ ਮਗਨ ਬਹਿਆ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ ਉਸ ਵੇਲੇ ਨਾ ਕੋਈ ਸੋਚ ਅਸੋਚਾ ਨਾ ਉਹ ਕੱਖ ਨੀ ਬੰਦੇ ਅੰਦਰ ਐਸਾ ਉਹ ਅਵਸਥਾ ਹੈ ਜੋ ਸ਼ਬਦਾਂ ਚ ਲਿਖੀ ਹੈ ਔਰ ਮਹੱਲਿਆਂ ਨਾਲ ਸ਼ਬਦ ਬਿਆਨ ਕੀਤੇ ਹੈ ਭਗਤਾਂ ਨਾਲ ਵੀ ਤੋ ਅਸੀਂ ਉਸ ਥੀਮ ਵੱਲ ਆ ਰਹੇ ਹਾਂ ਤਿੰਨ ਚਾਰ ਬੈਠਕਾਂ ਚ ਅਸੀਂ ਲੜੀ ਪਰੋਈ ਆ ਰਹੇ ਹਾਂ ਤੇ ਸਾਰੀ ਸਿੱਖੀ ਬਾਹਰ ਹੀ ਲੱਭੀ ਜਾ ਰਹੀ ਬਾਹਰਲੇ ਭੇਖ ਬਾਹਰਲੇ ਗੁਰਦੁਆਰੇ ਬਾਹਰਲੀਆਂ ਰਹਿਤ ਮਰਿਆਦਾ ਬਾਹਰਲੀਆਂ ਦੇਗਾਂ ਬਾਹਰਲੇ ਲੰਗਰ ਬਾਹਰਲੀਆਂ ਸੇਵਾ ਬਾਹਰਲਾ ਸਭ ਕੁਝ ਤੇ ਚੀਜ਼ ਤੇ ਅੰਦਰ ਪ੍ਰਗਟ ਹੋਣੀ ਇਸੇ ਕਰਕੇ ਕਿਸੇ ਦੀ ਸਿੱਖ ਗੁਰੂ ਕਾਲ ਵੇਲੇ ਮਹੱਲਿਆਂ ਦੀ ਜਾਂ ਭਗਤਾਂ ਦੀ ਕਦੀ ਕੋਈ ਬਿਮਾਰ ਨਹੀਂ ਸੀ ਹੋਇਆ ਕਿਉਂਕਿ ਅਸੀਂ ਉਹ ਪੂਣੀ ਲਈ ਆ ਰਹੇ ਹਾਂ ਉੜੇ ਨਾ ਹੰਸ ਨਾ ਕੰਧ ਛੀਜੇ ਬੰਦਾ ਬਿਮਾਰ ਕਿਉਂ ਹੁੰਦਾ ਹੈ ਬਿਮਾਰੀ ਹਨੇਰਾ ਹੈ ਲੋ ਤੰਦਰੁਸਤੀ ਹੈ ਕਿਸੇ ਕਮਰੇ ਦੇ ਵਿੱਚ ਹਨੇਰਾ ਲਿਆਉਣਾ ਨਹੀਂ ਪੈਂਦਾ ਉਸ ਕਮਰੇ ਚ ਦੀਵਾ ਖਿੱਚ ਲੋ ਹਨੇਰਾ ਹਨੇਰਾ ਕੋਈ ਚੀਜ਼ ਨਹੀਂ ਹੈ ਅਸਲ ਚੀਜ਼ ਹੈ ਲਾਈਟ ਉਸ ਕਮਰੇ ਚ ਜੇ ਕਿਸੇ ਨੂੰ ਹਨੇਰਾ ਲਿਆਉਣਾ ਹੋਏ ਤੇ ਦਰਵਾਜੇ ਦਰਵੂਜੇ ਸਾਰਾ ਕੋਈ ਨਹੀਂ ਅਸਲ ਤਰੀਕਾ ਇਹ ਹੈ ਉਸ ਕਮਰੇ ਦੀ ਜਿਹੜੀ ਲੋਹ ਹੈ ਨਾ ਉਹ ਅਸੀਂ ਖਿੱਚ ਲੈਂਦੇ ਹਾਂ ਲੋਹ ਬੰਦ ਕਰਦੇ ਉਸ ਕਮਰੇ ਦੇ ਜਿੱਥੇ ਹਨੇਰਾ ਹਨੇਰਾ ਕੋਈ ਚੀਜ਼ ਨਹੀਂ ਹੈ ਐਬਸੈਂਸ ਆਫ ਲਾਈਟ ਇਜ਼ ਡਾਰਕਨੈਸ ਇਸ ਤਰ੍ਹਾਂ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਅੰਦਰੋਂ ਪਰਮੇਸ਼ਰ ਨਿਕਲਿਆ ਨਹੀਂ ਸਾਡੀ ਕਾਇਆ ਬਿਮਾਰ ਹੋਣੀ ਸ਼ੁਰੂ ਹੋਈ ਔਰ ਪਰਮੇਸ਼ਰ ਨਿਕਲਦਾ ਕਦੋਂ ਹੈ ਜਦੋਂ ਕੋਈ ਹੋਰ ਖਿਆਲਾਤ ਅੰਦਰ ਆ ਜਾਂਦੇ ਇਸ ਕਰਕੇ ਮਨ ਉੱਡ ਕੇ ਬਾਹਰ ਚਲੇ ਜਾਂਦਾ ਹੈ ਵਿਚਾਰਾਂ ਨਾਹੀਂ ਹੰਸ ਉੱਡੇ ਨਾ ਹੰਸ ਬਾਬਾ ਨਾਨਕ ਕਹਿੰਦਾ ਮਹੱਲਾ ਪਹਿਲਾ ਤੇਰੀ ਕੰਧ ਕਦੀ ਨਹੀਂ ਛੀਜੇਗੀ ਛੀਜਣਾ ਕੀ ਹੈ ਛੀਜਣੇ ਲਫ਼ਜ਼ ਬਾਣੀ ਦੇ ਹੈ ਸਾਰ ਭਗਤਾਂ ਨੇ ਇਹੋ ਲਫ਼ਜ਼ ਵਰਤੇ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਤਨ ਛੀਜੇ ਹਰ ਇੱਕ ਆਦਮੀ ਦਾ ਤਨ ਦਿਨ ਬ ਦਿਨ ਪੈਦਾ ਹੋਣ ਤੋਂ ਬਾਅਦ ਕਮਜ਼ੋਰ ਹੋ ਰਿਹਾ ਹੈ ਬੁਢਾਪੇ ਜਾ ਕੇ ਜ਼ਿਆਦਾ ਤਨ ਛੀਜੇ ਦਿਨ ਰੋਤ ਇਹਦਾ ਕੋਈ ਉਪਾਅ ਕਰਨਾ ਪੈਂਦਾ ਇਹ ਛਿੱਜਦਾ ਤਦੇ ਹੀ ਹੈ ਕਿ ਸਾਡਾ ਮਨ ਅੰਦਰ ਟਕਾ ਚ ਨਹੀਂ ਆਉਂਦਾ ਰੱਬ ਅੰਦਰ ਆਉਂਦਾ ਨਹੀਂ ਅਸੀਂ ਬਾਹਰ ਮੁਖੀ ਹਾਂ ਸਾਰੇ ਇਸ ਕਰਕੇ ਸਾਡਾ ਹੰਸ ਹਰ ਵੇਲੇ ਬਾਹਰ ਰਹਿੰਦਾ ਇਸ ਕਰਕੇ ਸਾਡਾ ਤਨ ਦੇ ਅੰਦਰ ਉਹ ਨਹੀਂ ਰਹਿੰਦਾ ਆਹ ਜਿਹੜੀ ਰਤਨ ਕੋਠੜੀ ਆਹ ਚੀਜ਼ਾਂ ਨਹੀਂ ਲੱਭਦਾ ਸਪਿਰਚੁਅਲ ਚੀਜ਼ਾਂ ਬਾਹਰਲੀਆਂ ਚੀਜ਼ਾਂ ਚ ਮੌਜਾਂ ਮਾਰ